check engine, ABS, or maintenance light on? Take the guesswork out of your warning lights with O'Reilly Veriscan. The service is free and provides a report with solutions verified by ASE-certified master technicians. And if you need help, we could recommend a shop for you. Ask for O'Reilly Veriscan today.
Oh, 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 O'Reilly Auto Parts.
Starting a new life in Australia isn't easy.
A lot of companies have rejected me.
Sometimes I feel like, oh, I'm gonna quit, I've give up.
Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
You're with SBS Radio.
SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਸਵਾਗਤ ਕਰਦੀ ਹਾਂ। ਦੋਸਤੋ, ਐਂਬੂਲੈਂਸ ਵਿਕਟੋਰੀਆ ਵੱਲੋਂ ਉਹਨਾਂ ਪੈਰਾਮੈਡਿਕਸ ਅਤੇ ਵਿਦਿਆਰਥੀਆਂ ਨੂੰ ਜੋ ਕਿ ਧਾਰਮਿਕ, ਸੱਭਿਆਚਾਰਕ ਜਾਂ ਸਿਹਤ ਸੰਬੰਧੀ ਕਾਰਨਾਂ ਕਰਕੇ ਦਾੜ੍ਹੀ ਰੱਖਦੇ ਹਨ, ਫਾਰਮਲ ਰੂਪ ਵਿੱਚ PPE ਮਾਸਕ ਪਹਿਨਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਸੋ ਇਹ ਮਾਸਕ ਸਿੱਖ ਠਾਠਾ ਫਿਟਿੰਗ ਵਾਂਗ ਬੰਨਿਆ ਜਾ ਸਕੇਗਾ। ਜ਼ਿਕਰਯੋਗ ਹੈ ਕਿ ਇਹ ਨੀਤੀ ਬਦਲਾਵ 19 ਸਾਲਾ ਵਿਦਿਆਰਥੀ ਪ੍ਰਭਜੀਤ ਗਿੱਲ ਦੀ ਕੀਤੀ ਸ਼ਿਕਾਇਤ ਤੋਂ ਬਾਅਦ ਆਇਆ ਹੈ ਅਤੇ ਜਿਹਦੇ ਕਰਕੇ ਐਂਬੂਲੈਂਸ ਵਿਕਟੋਰੀਆ ਦੇ ਵਿੱਚ ਇਹ ਮੈਥਡ ਫਾਰਮਲਾਈਜ਼ ਹੋਇਆ ਹੈ। ਪ੍ਰਭਜੀਤ ਨੇ ਸਾਡੇ ਨਾਲ ਟੈਲੀਫੋਨ ਲਾਈਨ ਤੇ ਸਾਂਝ ਪਾਈ ਹੈ। ਆਓ ਉਹਨਾਂ ਤੋਂ ਇਸ ਬਾਬਤ ਹੋਰ ਜਾਣਕਾਰੀ ਹਾਸਲ ਕਰਦੇ ਹਾਂ। ਹਾਂਜੀ ਪ੍ਰਭਜੀਤ, ਕਿਸ ਤਰ੍ਹਾਂ ਇਹ ਸਭ ਹੋਇਆ, ਪੂਰੀ ਗੱਲਬਾਤ ਦਾ ਪਿਛੋਕੜ ਜ਼ਰਾ ਸਾਂਝਾ ਕਰੋ।
So when I apply to do clinical placement at Ambulance Victoria, which I do in my second year of my degree, in the year prior we have to do mask fitting tests. Just to make sure that if you go to a COVID case or you go to an infectious disease case, so if you wear a mask, you won't contract the disease, so the mask will fit your face properly. I've done that test before with Monash Health, or before I had to do placement with Monash Health in my first year of my degree. And after contacting Ambulance Victoria and having the mask test organized, in the morning of my mask test, I was called by Ambulance Victoria and they cancelled it because they said that they do not support the Singh Tata method, even though the Victorian Health Government, the Victorian Health Department had approved it and they had changed the legislation in regards to this previously. After which, when I queried them on this, they reached out to the specialists within Ambulance Victoria, who came back to me saying that the Ambulance Victoria is not considering the Singh Tata method, and the only solution Ambulance Victoria can offer to me is if I want to be clean-shaven, Ambulance Victoria will reorganize the appointment for me.
Mm-hmm.
After receiving that, obviously I was very disappointed because the beard is a very important part of the Sikh identity. We don't shave our beard, we don't remove our body hair because of the teachings of Guru Granth Sahib and the Gurus. So I reached out to the university on my behalf, reached out to Ambulance Victoria for a formal exemption, which Ambulance Victoria ignored them and just did not respond to them. After that, I went to the media. So an article was published in the Age newspaper on Sunday morning about this entire issue. The next day on Monday, Ambulance Victoria contacted me and provided me a written exemption approving the use of the Singh Tata method solely for me, allowing me to continue with clinical placement. And subsequently, if I want to get a job with Ambulance Victoria, mask fitting won't be an issue. After I received the email, I contacted the Australian Human Rights Commission to file an official complaint because it's my belief that I shouldn't be the only one who's given this exemption. It should be to every Punjabi, Jewish, Muslim, anybody who has a beard for medical, religious or cultural reasons. I shouldn't be the only one just because I went to the news. Everyone should be able to get that exemption. So I contacted the Australian Human Rights Commission and made a formal complaint against Ambulance Victoria. Last week, Ambulance Victoria provided their written response to the Australian Human Rights Commission, which they stated that they have decided to approve the Singh Tata method for all Ambulance Victoria students and employees going forward.
ਪ੍ਰਭਜੀਤ, ਤੇ ਜਦੋਂ ਤੁਸੀਂ ਇਹ ਸਾਰੀ ਪ੍ਰਤੀਕਿਰਿਆ ਰਾਹੀਂ ਲੰਘ ਰਹੇ ਸੀ ਤਾਂ ਦੂਜੀਆਂ ਜਿਹੜੇ ਦੂਜੇ ਆਸਟ੍ਰੇਲੀਆ 'ਚ ਰਾਜ ਨੇ ਦੂਜੇ ਸਟੇਟਸ ਦੀਆਂ ਐਂਬੂਲੈਂਸ ਸਰਵਿਸਿਜ਼ ਦੀਆਂ ਨੀਤੀਆਂ ਬਾਰੇ ਵੀ ਤੁਸੀਂ ਕੋਈ ਝਾਤੀ ਮਾਰੀ ਸੀ?
Yes, New South Wales Ambulance and South Australia Ambulance and WA Ambulance have all approved the Singh Tata method. You don't need any exemption. They approve the Singh Tata method without required, without any special application.
Mm-hmm.
Queensland Ambulance approves the Singh Tata method if you ask for an exemption. But in Queensland, it is very easy to get an exemption. Whereas with Ambulance Victoria, they were not offering an exemption at all. So previously, Ambulance Victoria did not offer an exemption, but every other state offered, and either they approved the technique or it was very easy to get an exemption.
ਜਿੱਥੇ ਜਦ ਤੁਸੀਂ ਹਿਊਮਨ ਰਾਈਟਸ ਕਮਿਸ਼ਨ ਨੂੰ ਸ਼ਿਕਾਇਤ ਦਰਜ ਕੀਤੀ, ਕੀ ਤੁਹਾਨੂੰ ਹੋਰ ਸਿੱਖ ਸਟੂਡੈਂਟਸ ਜਾਂ ਪੈਰਾਮੈਡਿਕਸ ਵੱਲੋਂ ਵੀ ਕੋਈ ਸੁਨੇਹੇ ਜਾਂ ਕੋਈ ਸਾਂਝੇਦਾਰੀ ਮਿਲੀ?
Yes, so last year when they raised the issue, this is the mask fitting issue, there was a paramedic student who had the same issue. He reached out to the ABC, they had the same issue. Ambulance Victoria did not approve an exemption. So he had already left paramedicine. He moved on to another degree because for him, he could not get a job with Ambulance Victoria or replacement with Ambulance Victoria. So I did reach out to him as well and then got some of his information, which I used in the complaint.
ਤੇ ਜਿਵੇਂ ਕਿ ਹੁਣ ਐਂਬੂਲੈਂਸ ਵਿਕਟੋਰੀਆ ਨੇ ਨੀਤੀ ਬਦਲ ਦਿੱਤੀ ਹੈ, ਕੀ ਤੁਹਾਨੂੰ ਯਕੀਨ ਹੈ ਕਿ ਜ਼ਮੀਨੀ ਹਕੀਕਤ ਵਿੱਚ ਵੀ ਸਾਰਿਆਂ ਨੂੰ ਫੇਅਰ ਐਕਸੈਸ ਮਿਲੇਗੀ?
Yes, I think everyone will get fair access because all paramedics, most paramedics right now has beards. The only reason, Ambulance Victoria is only strict when people apply and do the first mask fitting. After that, Ambulance Victoria does not enforce the clean-shaven policy within its workforce anyway at this point. So I don't believe there's going to be an issue going forward because paramedics already, as it is, don't follow the policy. So this exemption is just allowing people to get in the door.
If you're an RIA, Schwab Advisor Services is the Watson to your homes. Smart, dependable, always has your back. With all the wealth services, technology, and support your firm needs, the difference is so obvious, it's Schwabvious. Follow the clues at schwabvious.com.
Starting a new life in Australia isn't easy.
A lot of companies have rejected me.
Sometimes I feel like, oh, I'm gonna quit, I've given up.
Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
I consider it's just a restoration of our rights. Nobody should have to fight against a state government organization just for the right to have their religious identity, to wear their religious identity. Nobody should ever have to fight for that. So for me, it isn't a win. It's just a restoration of our rights. So I hope moving forward, since this barrier is no longer in place, other students, be them Sikh or other students that had a beard for religious, cultural, medical reasons, will be allowed to continue to complete their training and commence employment with Ambulance Victoria, leading to a more diverse and inclusive ambulance workforce.
So what message does this change send to other faith communities who want to work in emergency services?
I think it sends a message that these organizations are willing or are able to provide change. It's just that sometimes they require a catalyst to encourage them to perform this change. But Ambulance Victoria specifically, it does show that they are dedicated or they are open to having an inclusive and diverse paramedic workforce. I do want to thank the Ambulance Union, specifically the Secretary Danny Hill, for his help. Because without his assistance and his advocacy behind the scenes, this change would not have been possible. And I also want to thank Ambulance Victoria for coming to the table and agreeing to approve this new policy.
ਦੋਸਤੋ, ਆਓ ਹੁਣ ਸੁਣਦੇ ਹਾਂ ਕਿ ਵਿਕਟੋਰੀਅਨ ਸਿੱਖ ਗੁਰਦੁਆਰਾ ਕੌਂਸਲ ਤੋਂ ਹਰਮੀਕ ਸਿੰਘ ਹੋਰਾਂ ਦਾ ਇਸ ਬਾਬਤ ਕੀ ਕਹਿਣਾ ਹੈ।
ਜਿਹੜਾ ਕਦਮ ਪ੍ਰਭਜੀਤ ਨੇ ਚੱਕਿਆ, ਇੱਕ ਬਹੁਤ ਹੀ ਚੰਗੀ ਮਿਸਾਲ ਹੈ ਬਾਕੀ ਐਥਨਿਕ ਕਮਿਊਨਿਟੀਜ਼ ਵਾਸਤੇ ਜਾਂ ਜਿਹੜੀ ਘੱਟ ਗਿਣਤੀਆਂ ਵਾਲੀਆਂ ਕਮਿਊਨਿਟੀਜ਼, ਉਹਨਾਂ ਵਾਸਤੇ ਕਿ ਆਪਣੇ ਹੱਕ ਵਾਸਤੇ ਸਾਰਿਆਂ ਨੂੰ ਖੜਨਾ ਚਾਹੀਦਾ। ਹੁਣ ਇਸ ਕਦਮ ਤੋਂ ਬਾਅਦ ਜਿਹੜੀ ਆਉਣ ਵਾਲੀ ਸਿੱਖ ਨਸਲ ਹੈ ਉਹਨਾਂ ਨੂੰ ਆਪਣਾ ਹੱਕ ਮਿਲ ਗਿਆ, ਆਪਣੀ ਰਹਿਤ ਵਿੱਚ ਰਹਿ ਕੇ ਉਹ ਪੈਰਾਮੈਡਿਕਸ ਦਾ ਕੰਮ ਕਰ ਸਕਦੇ ਨੇ। ਬਹੁਤ ਮਿਹਨਤ ਲਾ ਕੇ ਸਪਟੈਂਬਰ 2024 ਵਿੱਚ ਵਿਕਟੋਰੀਆ ਦੀ ਮਾਸਕ ਫਿੱਟ ਪੋਲਿਸੀ ਚੇਂਜ ਕਰਵਾਈ ਸੀ, ਜਿਹਦੇ ਵਿੱਚ ਸਿੰਘ ਠਾਠਾ ਟੈਕਨੀਕ ਅਪਰੂਵ ਹੋਈ ਸੀ। ਅਫਸੋਸ ਇਹ ਸੀ ਕਿ ਐਂਬੂਲੈਂਸ ਵਿਕਟੋਰੀਆ ਨੇ ਇਸ ਪੋਲਿਸੀ ਨੂੰ ਆਪਣੀ ਔਰਗਨਾਈਜੇਸ਼ਨ ਦੇ ਵਿੱਚ ਉਸ ਟਾਈਮ 'ਤੇ ਲਾਗੂ ਨਹੀਂ ਕੀਤਾ। ਇਹਦੇ ਕਾਰਨ ਕਈ ਸਿੱਖ ਬੱਚਿਆਂ ਨੇ ਆਪਣਾ ਪੈਰਾਮੈਡਿਕਸ ਦਾ ਕੋਰਸ ਛੱਡਤਾ। ਪਰ ਇੱਕ ਸਾਲ ਬਾਅਦ ਮੈਂ ਧੰਨਵਾਦ ਕਰਦਾ ਐਂਬੂਲੈਂਸ ਵਿਕਟੋਰੀਆ ਦਾ ਕਿ ਇਹਨਾਂ ਨੇ ਦੁਬਾਰਾ ਇਸ ਪੋਲਿਸੀ ਨੂੰ ਰਿਵਿਊ ਕੀਤਾ ਅਤੇ ਇਹ 'ਤੇ ਗੌਰ ਕੀਤਾ ਅਤੇ ਇਹਨਾਂ ਨੇ ਆਪਣੀ ਇੰਟਰਨਲ ਪੋਲਿਸੀ ਅਪਡੇਟ ਕੀਤੀ, ਚੇਂਜ ਕੀਤੀ। ਹੁਣ ਆਪਣੇ ਬੱਚੇ ਆਪਣੀ ਪੂਰੀ ਰਹਿਤ ਰੱਖ ਕੇ ਐਂਬੂਲੈਂਸ ਵਿਕਟੋਰੀਆ ਵਾਸਤੇ ਪੈਰਾਮੈਡਿਕ ਦੇ ਤੌਰ 'ਤੇ ਕੰਮ ਕਰ ਸਕਦੇ ਨੇ, ਸਟੱਡੀ ਵੀ ਕਰ ਸਕਦੇ ਨੇ। ਇਹ ਚੀਜ਼ ਸਿਰਫ ਸਾਡੇ ਧਰਮ ਨੂੰ ਨਹੀਂ ਲਾਗੂ ਹੁੰਦੀ, ਜੂਇਸ਼ ਕਮਿਊਨਿਟੀ ਮੈਂਬਰਸ ਨੂੰ ਵੀ ਲਾਗੂ ਹੁੰਦੀ ਆ, ਮੁਸਲਿਮ ਕਮਿਊਨਿਟੀ ਮੈਂਬਰਸ ਨੂੰ ਵੀ ਲਾਗੂ ਹੁੰਦੀ ਆ, ਜਾਂ ਜੋ ਵੀ ਇਨਸਾਨ ਦਾੜੀ ਰੱਖਦਾ ਆ ਉਹਨੂੰ ਵੀ ਲਾਗੂ ਹੁੰਦੀ ਆ। ਸੋ ਇਹ ਸਾਰਿਆਂ ਵਾਸਤੇ ਇੱਕ ਜਿੱਤ ਆ।
SBS ਪੰਜਾਬੀ ਤੋਂ ਮੈਂ ਸੁਮੀਤ ਕੌਰ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
Starting a new life in Australia isn't easy.
A lot of companies have rejected me.
Sometimes I feel like, oh, I'm gonna quit, I've given up.
Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.